परगास, जाहि कुल ते प्रगट होए ताहि कुल को नाम। पुन द्वादश गुरिंड कौ मेरी है पर परम सत्कार जो सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए तां श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिलके आखिए तां श्री सतगुरु उदय सिंह सच्चे पातशाह जी। सतगुरु प्रताप सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे सी। इतिहास दे विच प्रसंग चल रहा सी संत कौर दा ते देवा सिंह दा। ग्रंथाकार गुरबख्श सिंह जी ने बयान किया है कि संत कौर लोई वर्गी सी ते जिहड़ा उहदा पति देवा सिंह सी उह कबीर दे समान सी। लद्दा तरगा पिंड दे विच रहण वाले सन। सतगुरु प्रताप सिंह सच्चे पातशाह जी ने इन्हां दे घर दे विच दर्शन दिता। जिन्नी भी घर दी रस्त सी ਉਹ ਜਦੋਂ ਲੱਗਾ ਕਿ ਖਤਮ ਹੋ ਗਈ ਹੈ ਇਹਨਾਂ ਦੋਵਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ ਕਿ ਜੋ ਘਰ ਦੇ ਵਿੱਚ ਹੈ ਸੀ ਸੱਚੇ ਪਾਤਸ਼ਾਹ ਜੀ ਉੱਤੇ ਵਰਤ ਗਿਆ ਹੈ। ਹੁਣ ਸੱਚੇ ਪਾਤਸ਼ਾਹ ਜੀ ਦਇਆ ਨੂੰ ਧਾਰਨ ਕਰਕੇ ਜੋ ਤੁਸੀਂ ਬਖਸ਼ਿਸ਼ ਕਰੋਗੇ ਉਹ ਵਰਤੇਗਾ। ਅਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਤੁਹਾਡਾ ਤੇ ਘਰ ਭਰਿਆ ਹੋਇਆ ਹੈ ਤੁਹਾਨੂੰ ਪਰ ਦਿਖਾਈ ਨਹੀਂ ਦਿੰਦਾ। ਕਰੀਬ ਇੱਥੋਂ ਤੱਕ ਕਥਾ ਪਹੁੰਚੀ ਸੀ। ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ ਹਾਂ। ਨਮਸਕਾਰ ਕਰ ਆਏ ਨਕੇਤ ਸਭੀ ਵਸਤ ਜੇਤ ਕੀ ਤੇਤ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਜਦੋਂ ਵਾਪਸ ਪਰਤੇ ਨੇ ਤੇ ਕਵੀ ਜੀ ਲਿਖਦੇ ਨੇ ਕਿ ਜਿੰਨੀਆਂ ਵਸਤੂਆਂ ਪਹਿਲਾਂ ਘਰ ਦੇ ਵਿੱਚ ਮੌਜੂਦ ਸਨ ਉਹ ਸਾਰੀਆਂ ਉਸੇ ਤਰੀਕੇ ਦੇ ਨਾਲ ਬਰਕਰਾਰ ਨੇ, ਭਾਵ ਕਿ ਕੋਈ ਵੀ ਜਿਹੜਾ ਪਦਾਰਥ ਹੈ ਉਹ ਖਤਮ ਨਹੀਂ ਹੋਇਆ। ਦਸ ਮਣ ਗੇਹੂੰ ਚੂਣ ਬਣਾਈ ਇਕ ਪੜੋਲਾ ਭਰਿਓ ਆਈ। ਦਸ ਮਣ ਜਿਹੜੀ ਕਣਕ ਹੈ ਉਹ ਮਾਤਾ ਨੇ ਪੀ ਕੇ ਉਹਦਾ ਆਟਾ ਬਣਾਇਆ ਸੀ ਤੇ ਉਸ ਆਟੇ ਨੂੰ ਇੱਕ ਪੜੋਲੇ ਦੇ ਵਿੱਚ ਉਹਨਾਂ ਨੇ ਭਰ ਕੇ ਰੱਖਿਆ। ਉਪਰ ਉਸ ਕੋ ਟਕਨਾ ਦੀਨਾ ਨੀਚੇ ਐਨ ਕਰ ਲਿਓ ਨਵੀਨਾ। ਦਸ ਮਣ ਆਟੇ ਨੂੰ ਪੜੋਲੇ ਦੇ ਵਿੱਚ ਪਾ ਕੇ ਪੜੋਲੇ ਨੂੰ ਉੱਪਰੋਂ ਢੱਕ ਦਿੱਤਾ ਤੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਕੱਢਣ ਦੇ ਵਾਸਤੇ ਪੜੋਲੇ ਦੇ ਹੇਠਲੇ ਪਾਸੇ ਉਹਨਾਂ ਨੇ ਇੱਕ ਮੁੱਗ ਕਰ ਲਿਆ, ਇੱਕ ਰਸਤਾ ਬਣਾ ਲਿਆ ਕਿ ਥੱਲਿਓਂ ਆਟਾ ਕੱਢੀ ਜਾਵਾਂਗੇ। ਖੁਸ਼ੀ ਖੁਸ਼ੀ ਟਿਗ ਸਿਮਰੈ ਗੁਰ ਗੁਰ ਕੋ ਅਤ ਹੀ ਧੀਰਜ ਮਿਲਿਓ ਉਰ ਕੋ। ਬੜੀ ਖੁਸ਼ੀ ਦੇ ਨਾਲ ਦੋਵੇਂ ਜੀ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸਿਮਰਦੇ ਨੇ, ਉਹਨਾਂ ਨੂੰ ਯਾਦ ਕਰਦੇ ਨੇ ਤੇ ਧੀਰਜ ਅਤ ਹੀ ਹਿਰਦੇ ਦੇ ਵਿੱਚ अजे ते कोड़ दा जड़ा रोग है ओ मेरे हथा दे उत्ते होया है, पर सच्चे पातशाह जी हौली हौली ए जड़ा कोड़ है ए मेरे सारे शरीर नू बेकार कर देगा, मेरे सारे शरीर नू कोड़ हो जाएगा, आप बिना नहीं और सहारा। हे सतगुरु प्रताप सिंह सच्चे पातशाह जी, तुहाडे तो इलावा मेरा होर कोई सहारा नहीं। करुणा कर अस करना की जो, मम कलेवर प्रभ रख लीजो। दया नू तारण करके सच्चे पातशाह जी मेरे उत्ते ऐसी दया करो कि सच्चे पातशाह मेरे शरीर दी रखिया होवे, भाव के ए जिहड़ा कोढ़ दा रोग है ए वधेगा, मेरे पूरे शरीर नू घेरे दे विच लै लेगा। मैं चाहुंनी आ तुहाडी कृपा होवे ते मेरा ए हथां दा जिहड़ा कोढ़ है ए भी मुक जावे, तां कि कोढ़ दा रोग अगां वधे ही ना। सावण नैण बने तिस केरे, प्रभ के चरण तोए बिन बेरे। ग्रंथाकार गुरबख्श सिंह रामपुरी जी लिखदे ने, इस तरह रो के ओने बेनती कीती है कि मन नूं इस तरह कहा जा सकदा है कि उस लड़की दियां जिहड़ियां अखां सी उह सौण दियां कटा बन के सतगुरां दे चरणां दे उत्ते वर गईआं, जिस तरह के प्रभ के चरण तोए बिन बेरे, भाव के ओने अपने हंजुआं दे पानी दे नाल ही सतगुरु प्रताप सिंह सच्चे पातशाह जी दे मानो के चरण ही तो दिते। इना रोई पेखे अस प्रेम तिसके प्रभ कहियो, सेवा करो कुछ नहीं रहियो। ते अर्ज नु सुन के सतगुरु प्रताप सिंह नु उस बीबी दे उते दया आई, ओदे प्रेम नु देखिया, ओदे दुख नु परखिया, ते सतगुरु प्रताप सिंह ने फिर हुक्म कीता, कहिंदे ने बीबी सेवा करो कुष्ट नहीं रहो, बीबी सेवा कर गुरु कर दे, जेकर सेवा करेंगी ते तेरा ए जिहड़ा कोढ़ दा कुष्ट दा रोग है ए नहीं रहेगा, ए हट जाएगा। सात बचन कर लागी सेवा, रहम करो मम पर गुर देवा। उस बीबी ने सत बचन आख्या ते फिर लंगर दे भांडे मांजन दी ओ सेवा करन लगी, नाले सेवा करदी है ते नाले मनो ही बेनतियां करदी है, रहम करो मम पर गुरुदेवा, हे गुरुदेव हे सतगुरु प्रताप सिंह सच्चे पातशाह जी रहमत करो, नाले भांडे मांजन दी सेवा करदी है ते नाले मनो इस तरह दियां अरदासां करदी। कछक जाम सेवा जब करी, आए कयो नहीं होवे हरी। ग्रंथाकार रामपुरी जी लिखदे ने, कुछ दिन इसे प्रकार दे नाल उस बीबी ने भांडे मांजन दी सेवा कीती ते थोड़े दिनां तों बाद आण के सतगुरु प्रताप सिंह दे चरणां दे विच बेनती करदी है, कहिंदी है हे हरी परमेश्वर दे स्वरूप, सतगुरु प्रताप सिंह सच्चे पातशाह जी मेरे तों सेवा नहीं हुंदी। पक ब्राणी छिल जाहे सारी, मार जन करी न जाए थारी। कहिंदी है सच्चे पातशाह जी मेरे तों सेवा नहीं हो सकदी, सच्चे पातशाह जी मेरियां जड़ियां पक्कियां हुईयां फिणसियां ने हत्थां दियां ओ थाले मांजण दे नाल छलियां जांदियां ने, सच्चे पातशाह जी मेरे तों इक वी थाली नहीं मांजी जांदी, सच्चे पातशाह जी मैं ते औख दे विच पै गई हां, मैनू ते वधेरे दर्द होण लग गया, वधेरे दर्द होण लग पिया, क्योंकि सतगुरु प्रताप सिंह जी ने वचन नहीं सी कीता कि तू थाले मांजने ने जां केड़ी सेवा करनी है, जेड़ी सेवा दी चोण है ओह सिर्फ आप बीबी ने कीती सी कि मैं थाले मांजा। सतगुरु प्रताप सिंह नूं कहिंदी है कि सच्चे पातशाह जी मेरे तों इह सेवा नहीं हुंदी। दीना नाथ कयो एम फेर, सेवा करो करो नहीं देर। ते सतगुरु प्रताप सिंह ने यह वचन नहीं कीता कि जेकर ए सेवा नहीं हुंदी कोई होर सेवा कर ले, सतगुरां ने वचन नहीं कीता, क्योंकि सेवा कोई भी करनी होवे दरअसल हथां दा प्रयोग ते हर एक जगह ते होवेगा, ਝਾੜੂ ਮਾਰਨ ਦੀ ਸੇਵਾ ਕਰਨੀ ਹੈ ਤਾਂ ਵੀ ਹੱਥਾਂ ਦੇ ਨਾਲ, ਗੋਹੇ ਕੂੜੇ ਦੀ ਸੇਵਾ ਕਰਨੀ ਹੈ ਤਾਂ ਵੀ ਹੱਥਾਂ ਦੇ ਨਾਲ, ਜੇਕਰ ਭਾਂਡੇ ਮਾਂਜੇ ਨੇ ਉਹ ਵੀ ਹੱਥਾਂ ਦੇ ਨਾਲ। ਇਸ ਕਰਕੇ ਜ਼ਿਆਦਾਤਰ ਜਿਹੜੀ ਸੇਵਾ ਹੈ ਉਹ ਤੇ ਹੱਥਾਂ ਦੇ ਨਾਲ ਹੁੰਦੀ ਹੈ। ਇਸ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ, ਕਿ ਸੇਵਾ ਕਰੋ ਕਰੋ ਨਹੀਂ ਦੇਰ। ਦੀਨਾ ਨਾਥ ਸਤਿਗੁਰੂ ਪ੍ਰਤਾਪ ਸਿੰਘ ਨੇ ਆਖਿਆ ਕਿ ਸੇਵਾ ਤੋਂ ਬਗੈਰ ਤੇ ਗੱਲ ਨਹੀਂ ਬਣੇਗੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸੇਵਾ ਕਰੋ, ਦੇਰ ਨਾ ਕਰੋ। ਜੇ ਸੇਵਾ ਕਰੇਗੀ ਤਾਂ ਹੀ ਤੇਰੇ ਹੱਥ ਰਾਜੀ ਹੋਣਗੇ, ਤਾਂ ਹੀ ਤੇਰੇ ਕੋੜ ਦਾ ਰੋਗ ਦੂਰ ਹੋਵੇਗਾ। ਤਵ ਕਰ ਤੂਰਨ ਰਾਜੀ ਹੋਏ ਹੈ, ਸੇਵਾ ਤੋਂ ਨਵ ਜੀਵਨ ਦੇ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਸੇਵਾ ਕਰੇਗੀ ਜਿਹੜੀ ਤੂੰ ਕਰਦੀ ਹੈ ਤੇ ਸਤਿਗੁਰੂ ਛੇਤੀ ਰਾਜੀ ਹੋ ਜਾਣਗੇ। ਸੇਵਾ ਕਰੇ ਨਵ ਜੀਵਨ ਦੇ ਹੈ, ਜੇ ਸੇਵਾ ਕਰੇਗੀ ਤੇ ਸੇਵਾ ਦੇ ਵਿੱਚੋਂ ਹੀ ਤੈਨੂੰ ਨਵਾਂ ਜੀਵਨ ਬੀਬੀ ਪ੍ਰਾਪਤ ਹੋਵੇਗਾ। ਇਸ ਕਰਕੇ ਸੇਵਾ ਲਗਾਤਾਰ ਜਿੰਨੀ ਹੁੰਦੀ ਹੈ ਓਨੀ ਕਰੀ ਜਾ, ਕਿਉਂਕਿ ਗੁਰਬਾਣੀ ਦੇ ਵਿੱਚ ਪਾਠ ਆਉਂਦਾ ਸੁਖ ਸੇਵਾ ਅੰਦਰ ਰੱਖਿਆ, ਭਾਵ ਕਿ ਜਿੰਨਾ ਵੀ ਸੁਖ ਹੈ ਉਹ ਤੇ ਸਤਿਗੁਰਾਂ ਨੇ ਕਿਰਪਾ ਕਰਕੇ ਸੇਵਾ ਦੇ ਵਿੱਚ ਰੱਖਿਆ ਹੋਇਆ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਐਸੇ ਬਚਨ ਕੀਤੇ। ਤੰਨੇ ਸੈਣ ਸੇਵਾ ਮੋ ਪਾਇਓ, ਲਹਿਣਾ ਸੇਵਾ ਗੁਰੂ ਬਣਾਇਓ। ਸਤਿਗੁਰੂ ਪ੍ਰਤਾਪ ਸਿੰਘ ਜੀ ਉਸ ਬੀਬੀ ਨੂੰ ਉਪਦੇਸ਼ ਦਿੰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਦੇਖ, ਧੰਨੇ ਭਗਤ ਦੀ ਸਾਖੀ ਆਪਾਂ ਸਾਰਿਆਂ ਨੇ ਸੁਣੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਧੰਨੇ ਨੂੰ ਪ੍ਰਾਪਤੀ ਹੋਈ ਪਰਮੇਸ਼ਰ ਦੀ ਤੇ ਸੇਵਾ ਦੇ ਨਾਲ ਹੋਈ, ਕਿਉਂਕਿ ਉਹਨੇ ਪੱਥਰ ਦੀ ਸੇਵਾ ਕੀਤੀ ਭਗਵਾਨ ਦਾ ਸਰੂਪ ਸਮਝ ਕੇ, ਪਰ ਸੇਵਾ ਤੇ ਕੀਤੀ, ਇਸੇ ਕਰਕੇ ਉਹਨੂੰ ਪ੍ਰਾਪਤੀ ਹੋਈ। ਇਸ ਤੋਂ ਇਲਾਵਾ ਬੀਬੀ ਸੈਣ ਭਗਤ ਦੀ ਸਾਖੀ ਵੀ ਇਸੇ ਤਰ੍ਹਾਂ ਹੀ ਆਉਂਦੀ ਹੈ ਕਿ ਸੈਣ ਭਗਤ ਨੇ ਵੀ ਸੇਵਾ ਕਰਕੇ ਰਿਜਾਇਆ ਤੇ ਫਿਰ ਪਰਮੇਸ਼ਰ ਨੇ ਉਹਦੀ ਰੱਖਿਆ ਕੀਤੀ, ਭਾਵ ਕਿ ਪਰਮੇਸ਼ਰ ਉਹਦੇ ਸਹਾਇਕ ਬਣੇ। ਇਸ ਤੋਂ ਅੱਗੇ ਸਤਿਗੁਰੂ ਜੀ ਕਹਿੰਦੇ ਨੇ, ਲਹਿਣੇ ਸੇਵਾ ਗੁਰੂ ਬਣਾਇਓ। ਦੇਖ, ਗੁਰੂ ਘਰ ਦੇ ਵੱਲ ਜੇਕਰ ਚਾਤੀ ਮਾਰੀ ਜਾਵੇ ਤੇ ਲਹਿਣੇ ਨੇ, ਭਾਵ ਕਿ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਤੇ ਫਿਰ ਲਹਿਣਾ ਅੰਗਦ ਬਣ ਗਿਆ, ਲਹਿਣਾ ਗੁਰੂ ਨਾਨਕ ਹੋ ਗਿਆ। ਭਾਵ ਕਿ ਲਹਿਣੇ ਦੀ ਸੇਵਾ ਇੰਨੀ ਸਾਰਥਕ ਸਿੱਧ ਹੋਈ ਕਿ ਲਹਿਣੇ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਅੰਗਦ ਬਣਾ ਦਿੱਤਾ। ਇੰਨੀ ਵੱਡੀ ਮਹਾਨਤਾ ਹੈ ਬੀਬੀ ਸੇਵਾ ਦੀ।
ਮਹਾਵੀਰ ਨੇ ਸੇਵਾ ਕੀਨੀ, ਪ੍ਰਭ ਚਰਨਨ ਸੰਗ ਪ੍ਰੀਤ ਪਈ ਪੀਨੀ।
ਇਸ ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਦੇਖ ਬੀਬੀ, ਮਹਾਵੀਰ ਨੇ ਸੇਵਾ ਕੀਨੀ। ਮਹਾਵੀਰ ਆਖਿਆ ਜਾਂਦਾ ਹਨੂਮਾਨ ਨੂੰ, ਭਾਵ ਕਿ ਹਨੂਮਾਨ ਨੇ ਭਗਵਾਨ ਰਾਮ ਚੰਦਰ ਦੇ ਚਰਨਾਂ ਦੀ ਸੇਵਾ ਕੀਤੀ ਤੇ ਫਿਰ ਹਨੂਮਾਨ ਨੂੰ, ਹਨੂਮਾਨ ਦੀ ਜਿਹੜੀ ਭਗਵਾਨ ਦੇ ਚਰਨਾਂ ਦੇ ਨਾਲ ਪ੍ਰੀਤੀ ਸੀ ਉਹ ਗਾੜੀ ਬਣ ਗਈ, ਭਾਵ ਕਿ ਗੂੜ ਪ੍ਰੇਮ ਬਣਿਆ ਹਨੂਮਾਨ ਦਾ ਭਗਵਾਨ ਜੀ ਦੇ ਚਰਨਾਂ ਦੇ ਨਾਲ।
ਸੇਵਾ ਕਰਤ ਹੋਏ ਨੇਹ ਕਾਮੀ, ਤਿਸ ਕਾ ਹੋਤ ਪ੍ਰਾਪਤ ਸਵਾਮੀ।
ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਗੁਰਬਾਣੀ ਦੀ ਪੰਕਤੀ ਨੂੰ ਪੜਿਆ। ਗੁਰਬਾਣੀ ਦੇ ਵਿੱਚ ਪਾਠ ਆਉਂਦਾ ਸੇਵਾ ਕਰਤ ਹੋਏ ਨਿਹਕਾਮੀ, ਕਿ ਜਿਹੜਾ ਮਨੁੱਖ, ਜਿਹੜਾ ਜੀਵ ਨਿਸ਼ਕਾਮ ਸੇਵਾ ਕਰਦਾ ਹੈ, ਕਿਸੇ ਕਾਮਨਾ ਨੂੰ ਰੱਖ ਕੇ ਸੇਵਾ ਨਹੀਂ ਕਰਦਾ, ਤਿਸ ਕਾ ਹੋਤ ਪ੍ਰਾਪਤ ਸਵਾਮੀ, ਉਸ ਨੂੰ, ਜੀਵ ਨੂੰ ਪਰਮਾਤਮਾ ਦੀ ਸਵਾਮੀ ਦੀ ਪ੍ਰਾਪਤੀ ਹੋ ਜਾਂਦੀ ਹੈ, ਭਾਵ ਕਿ ਭਗਵਾਨ ਉਸ ਨੂੰ ਮਿਲ ਪੈਂਦੇ ਨੇ ਨਿਸ਼ਕਾਮ ਸੇਵਾ ਵਾਲੇ ਨੂੰ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਕਾਮਨਾ ਨੂੰ ਧਾਰਨ ਕਰਕੇ ਸੇਵਾ ਕਰਦਾ ਉਹਦੀ ਕਾਮਨਾ ਨਹੀਂ ਪੂਰੀ ਹੁੰਦੀ, ਪਰ ਜ਼ਿਆਦਾਤਰ ਗੁਰਮਰਯਾਦਾ ਦੇ ਵਿੱਚ ਐਸਾ ਜ਼ਿਕਰ ਕੀਤਾ ਗਿਆ ਹੈ ਕਿ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਹੈ, ਕਿਸੇ ਕਾਮਨਾ ਨੂੰ ਧਾਰਨ ਕਰਕੇ ਸੇਵਾ ਨਹੀਂ ਕਰਨੀ ਚਾਹੀਦੀ। ਪਰ ਜਿਹੜੇ ਕਾਮਨਾ ਨੂੰ ਧਾਰਨ ਕਰਕੇ ਸੇਵਾ ਕਰਦੇ ਨੇ, ਸਤਿਗੁਰੂ ਕਿਰਪਾ ਕਰਦੇ ਨੇ, ਉਹਨਾਂ ਦੀਆਂ ਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਨੇ। ਹੁਣ ਇਹ ਜਿਹੜੀ ਬੀਬੀ ਹੈ ਇਹ ਨਿਸ਼ਕਾਮ ਸੇਵਾ ਨਹੀਂ ਕਰ ਰਹੀ, ਇਹ ਕਾਮਨਾ ਨੂੰ ਧਾਰਨ ਕਰਕੇ ਕਰ ਰਹੀ ਹੈ ਕਿ ਮੇਰੇ ਹੱਥਾਂ ਦਾ ਕੋੜ ਰਾਜੀ ਹੋ ਜਾਵੇ। ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਸੇਵਾ ਦੀ ਵੱਡੀ ਮਹਾਨਤਾ ਬੀਬੀ, ਸੇਵਾ ਕਰ ਤੂੰ ਰਾਜੀ ਹੋ ਜਾਏਗੀ।
25 ਦਿਵਸ ਸੇਵਾ ਤਿਸ ਕਰੀ, ਪੱਕ ਬ੍ਰਾਣੀ ਕਰ ਕੀ ਤਬ ਹਰੀ।
ਲਗਾਤਾਰ 25 ਦਿਨ ਥਾਲੇ ਮਾਂਜਣ ਦੀ, ਭਾਂਡੇ ਮਾਂਜਣ ਦੀ ਉਸ ਬੀਬੀ ਨੇ ਆਪਣੇ ਹੱਥਾਂ ਦੇ ਨਾਲ ਸੇਵਾ ਕੀਤੀ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਦਇਆ ਹੋਈ, ਉਹਨਾਂ ਦੀ ਕਿਰਪਾ ਹੋਈ। ਕਵੀ ਜੀ ਲਿਖਦੇ ਨੇ ਕਿ ਹੱਥਾਂ ਦੀਆਂ ਸਾਰੀਆਂ ਜੜੀਆਂ ਫਿਣਸੀਆਂ ਸਨ ਉਹ ਦੂਰ ਹੋ ਗਈਆਂ, ਬਿਲਕੁਲ ਹੱਥ ਰਾਜੀ ਹੋ ਗਏ, ਕੋੜ ਦਾ ਰੋਗ ਦੂਰ ਹੋ ਗਿਆ।
ਤਨ ਤਨ ਹਰੀ ਸੁਤ ਅਹਿਓ, ਜਿਹ ਕਰ ਨਾ ਕਰ ਕੁਸ਼ਟ ਨ ਸਹਿਓ।
ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਧਨ ਹਨ ਸਤਿਗੁਰੂ ਹਰੀ ਸਿੰਘ ਦੇ ਸਪੁੱਤਰ ਭਾਵ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਕਰੁਣਾ ਦੇ ਨਾਲ, ਜਿਨ੍ਹਾਂ ਦੀ ਦਇਆ ਦੇ ਨਾਲ ਉਸ ਬੀਬੇ ਦਾ ਕੁਸ਼ਟ ਦਾ, ਕੋੜ ਦਾ ਰੋਗ ਦੂਰ ਹੋ ਗਿਆ।
ਰਾਮਪੁਰੀ ਮਨ ਅਲੀ ਅਲ ਹੋਵੇ, ਪਾਦ ਪਦਮ ਪਰ ਤਬ ਲਪਟੇਵੋ ਲਪਟੋਵੇ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਜਿਹੜਾ ਮਨੁੱਖ ਦਾ ਮਨ ਹੈ ਉਹ ਭੌਰੇ ਵਰਗਾ ਹੋਣਾ ਚਾਹੀਦਾ ਹੈ। ਜੇਕਰ ਸੇਵਕ ਦਾ ਮਨ ਭੌਰੇ ਵਰਗਾ ਹੋਵੇਗਾ, ਕਵੀ ਜੀ ਲਿਖਦੇ ਨੇ ਕਿ ਤਾਂ ਹੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਲੁਵਾਇਮਾਨ ਹੋਵੇਗਾ, ਭਾਵ ਕਿ ਸਤਿਗੁਰਾਂ ਦੇ ਜਿਹੜੇ ਚਰਨ ਨੇ ਉਹ ਕਮਲ ਦੇ ਫੁੱਲ ਵਰਗੇ ਨੇ ਤੇ ਜਿਹੜਾ ਸੇਵਕ ਹੈ ਉਹਦਾ ਮਨ ਭੌਰੇ ਵਰਗਾ ਹੋਣਾ ਚਾਹੀਦਾ ਹੈ ਤਾਂ ਕਿ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਉਹ ਪਸੀਜਦਾ ਰਵੇ, ਉਹਨਾਂ ਦੇ ਰਸ ਨੂੰ ਲੈਂਦਾ ਰਵੇ। ਕਵੀ ਜੀ ਨੇ ਇਹ ਸਾਖੀ ਦੀ ਵੀ ਸਮਾਪਤੀ ਕੀਤੀ ਹੈ ਤੇ ਅਗਲੀ ਸਾਖੀ ਦਾ ਪ੍ਰਾਰੰਭ ਕਰਦੇ ਨੇ।
ਥੇ ਦਾ ਛੇਪੜਾ ਗਾਂਵ ਇੱਕ, ਜ਼ਿਲ੍ਹੇ ਹੁਸ਼ਿਆਰਪੁਰ ਮਾਹੇ, ਠੇਕੇਦਾਰ ਹਰਦਿਆਲ ਸਿੰਘ ਬਾਸ ਕਰਤੇ ਤਾਹੇ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਥੇਦਾ ਛੇਪੜਾ ਨਾਂ ਦਾ ਇੱਕ ਪਿੰਡ ਹੈ। ਇਹ ਪਿੰਡ ਹੁਸ਼ਿਆਰਪੁਰ ਦੇ ਜ਼ਿਲ੍ਹੇ ਦੇ ਵਿੱਚ ਹੈ। ਕਵੀ ਜੀ ਲਿਖਦੇ ਨੇ ਕਿ ਉੱਥੇ ਇੱਕ ਹਰਦਿਆਲ ਸਿੰਘ ਨਾਂ ਦਾ ਸਿੱਖ ਵਸਦਾ ਸੀ ਜਿਹੜਾ ਕਿ ਠੇਕੇਦਾਰ ਸੀ। ਕਵੀ ਜੀ ਲਿਖਦੇ ਨੇ ਹਰਦਿਆਲ ਸਿੰਘ ਦਾ ਉਸ ਪਿੰਡ ਦੇ ਵਿੱਚ ਵਾਸਾ ਸੀ।
ਰਾਵਲ ਪਿੰਡੀ ਪ੍ਰਥਮੇ ਰਹੇ, ਬਟਵਾਰਿਓ ਮੇ ਇਹਾਂ।
ਗ੍ਰੰਥਾਕਾਰ ਜੀ ਇਹ ਵੀ ਬਿਆਨ ਕਰਦੇ ਨੇ ਕਿ ਜਦੋਂ ਬਟਵਾਰਾ ਨਹੀਂ ਸੀ ਹੋਇਆ, ਭਾਵ ਕਿ ਜਦੋਂ ਅਜੇ ਪਾਕਿਸਤਾਨ ਨਹੀਂ ਸੀ ਬਣਿਆ, ਉਸ ਤੋਂ ਪਹਿਲਾਂ ਰਾਵਲ ਪਿੰਡੀ ਦੇ ਵਿੱਚ ਇਹ ਹਰਦਿਆਲ ਸਿੰਘ ਰਿਹਾ ਕਰਦੇ ਸਨ। ਪਰ ਜਦੋਂ ਬਟਵਾਰਾ ਹੋ ਗਿਆ, ਜਦੋਂ ਪਾਕਿਸਤਾਨ ਬਣ ਗਿਆ ਤੇ ਫਿਰ ਇਹਨਾਂ ਨੇ ਆਣ ਕੇ ਆਪਣਾ ਡੇਰਾ ਇਸ ਥੇਦਾ ਛੇਪੜਾ ਨਾਂ ਦੇ ਪਿੰਡ ਦੇ ਵਿੱਚ ਲਾਇਆ।
ਉਹਾਂ ਕੋ ਬਿਰਤਾਂਤ ਕਯੋ ਹੈ, ਪਾਇਓ ਬੁਖਾਰ ਤਨ ਜਾਤ ਦਯੋ ਹੈ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਜਿਹੜੀ ਮੈਂ ਸਾਖੀ ਦਾ ਬਿਆਨ ਕਰਨ ਲੱਗਾ ਹਾਂ ਇਹ ਹਰਦਿਆਲ ਸਿੰਘ ਦੀ ਸਾਖੀ ਹੈ। ਪਰ ਕਵੀ ਜੀ ਲਿਖਦੇ ਨੇ ਇਹ ਸਾਖੀ ਹਿੰਦੁਸਤਾਨ ਦੇ ਵਿੱਚ ਨਹੀਂ ਵਾਪਰੀ, ਭਾਵ ਕਿ ਜਦੋਂ ਰਾਵਲ ਪਿੰਡੀ ਹਰਦਿਆਲ ਸਿੰਘ ਜੀ ਰਿਹਾ ਕਰਦੇ ਸਨ, ਇਹ ਉਦੋਂ ਦਾ ਬਿਰਤਾਂਤ ਹੈ, ਇਹ ਉਦੋਂ ਦੀ ਸਾਖੀ ਹੈ। ਇੱਕ ਸਮੇਂ ਭਯੋ ਬੁਖਾਰ ਤਨ ਜਾਤ ਦਯੋ ਹੈ, ਭਾਵ ਕਿ ਇੰਨਾ ਜ਼ਿਆਦਾ ਹਰਦਿਆਲ ਸਿੰਘ ਨੂੰ ਬੁਖਾਰ ਚੜ ਗਿਆ ਕਿ ਬੁਖਾਰ ਦੀ ਗਰਮੀ ਦੇ ਨਾਲ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਸਾਰਾ ਸਰੀਰ ਸੜਦਾ ਜਾ ਰਿਹਾ ਹੋਵੇ।
ਆਸ ਰਹੀ ਨਹਿ ਜੀਵਨ ਕੇਰੀ, ਨਿਗਮ ਕਰੀ ਨਾੜੀ ਕਹਿਰੀ।
ਨਿਗਮ ਕਰੀ ਨੂੰ ਭਾਵ ਕੇ ਵੈਦ ਨੂੰ ਬੁਲਾਇਆ ਗਿਆ। ਵੈਦ ਨੇ ਹਰਦਿਆਲ ਸਿੰਘ ਦੀ ਬਾਂਹ ਨੂੰ ਫੜ ਕੇ ਨਾੜੀ ਦੀ ਪਰਖ ਕੀਤੀ ਹੈ ਤੇ ਫਿਰ ਵੈਦ ਨੇ ਕਹਿ ਦਿੱਤਾ, ਆਸ ਰਹੀ ਨਹੀਂ ਜੀਵਨ ਕੇਰੀ, ਭਾਵ ਕੇ ਮਨੁੱਖ ਨਹੀਂ ਬਚ ਸਕਦਾ। ਵੈਦ ਨੇ ਆਖਿਆ, ਇਹਦੇ ਜੀਵਨ ਦੀ ਕੋਈ ਆਸ਼ਾ ਨਹੀਂ ਹੈ, ਇਹ ਨਹੀਂ ਬਚੇਗਾ।
ਔਖ ਦਰਾਸ ਨਹੀਂ ਆਈ ਕਾਈ, ਨਿਜ ਗ੍ਰਹਿਣੀ ਰਹੀ ਸੋ ਸ਼ੋਰ ਮਚਾਈ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਬੜੀਆਂ ਭਾਵੇਂ ਦਵਾਈਆਂ ਬੂਟੀਆਂ ਦਿੱਤੀਆਂ ਗਈਆਂ ਪਰ ਤਾਂ ਵੀ ਵੈਦ ਨੇ ਇਨਕਾਰ ਕਰ ਦਿੱਤਾ ਕਿ ਹਰਦਿਆਲ ਸਿੰਘ ਨਹੀਂ ਬਚ ਸਕਦਾ। ਕੋਈ ਵੀ ਜਿਹੜੀ ਔਸ਼ਧੀ ਸੀ, ਕੋਈ ਵੀ ਜਿਹੜੀ ਦਵਾਈ ਸੀ, ਉਹ ਰਾਸ ਨਹੀਂ ਆਈ, ਭਾਵ ਕਿ ਕਿਸੇ ਨੇ ਕੋਈ ਅਸਰ ਨਹੀਂ ਕੀਤਾ। ਨਿਜ ਗ੍ਰਹਿਣੀ ਰਹੀ ਸ਼ੋਰ ਮਚਾਈ। ਹਰਦਿਆਲ ਸਿੰਘ ਦੀ ਜਿਹੜੀ ਘਰਵਾਲੀ ਸੀ, ਕਵੀ ਜੀ ਲਿਖਦੇ ਨੇ, ਉਹਨੇ ਬੜਾ ਸ਼ੋਰ ਮਚਾਇਆ, ਉਹ ਰੋਣ ਲੱਗੀ।
ਬਾਂਧਵ ਯਾਦ ਸਭੀ ਇੱਥੇ ਆਏ, ਰੋਦਨ ਕਰਤ ਟਿਗ ਹੈ ਸਮੁਦਾਏ।
ਆਸੇ ਪਾਸੇ ਰਿਸ਼ਤੇਦਾਰਾਂ ਦੇ ਵਿੱਚ ਵੀ ਐਸੀ ਖਬਰ ਮਿਲ ਗਈ ਹੈ ਕਿ ਵੈਦਾਂ ਨੇ ਇਨਕਾਰ ਕਰ ਦਿੱਤਾ ਹੈ, ਹਰਦਿਆਲ ਸਿੰਘ ਨਹੀਂ ਬਚੇਗਾ। ਕਵੀ ਜੀ ਲਿਖਦੇ ਨੇ, ਰਿਸ਼ਤੇਦਾਰ ਜਿਹੜੇ ਭਰਾ ਸਨ, ਜਿਹੜੇ ਸਾਰੇ ਬੰਧੂ ਸਨ, ਉਹ ਵੀ ਆਣ ਕੇ ਇਕੱਠੇ ਹੋ ਗਏ ਨੇ। ਰੋਦਨ ਕਰਤ ਟਿਗ ਹੈ ਸਮੁਦਾਏ, ਸਾਰੇ ਰੋਣ ਲੱਗੇ ਨੇ ਉਸ ਹਰਦਿਆਲ ਸਿੰਘ ਦੇ ਆਲੇ ਦੁਆਲੇ ਖਲੋ ਕੇ।
ਵੱਡ ਪ੍ਰਤਾਪ ਟਿਗ ਕਰੈ ਅਰਦਾਸ, ਪ੍ਰਭ ਜੀ ਰਾਖੋ ਇਸ ਬਿਨ ਸਾਸ।
ਤੇ ਆਖਰਕਾਰ ਫਿਰ ਸਾਰਿਆਂ ਨੇ ਮਿਲ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਕੇ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ, ਬੇਨਤੀ ਕੀਤੀ ਹੈ। ਕਹਿੰਦੇ ਨੇ, ਪ੍ਰਭ ਜੀ ਰਾਖੋ ਇਸ ਬਿਨ ਸਾਸ। ਸੱਚੇ ਪਾਤਸ਼ਾਹ ਜੀ, ਵੈਦਾਂ ਨੇ ਇਨਕਾਰ ਕਰ ਦਿੱਤਾ ਹੈ, ਉਹ ਕਹਿੰਦੇ ਨੇ ਬਚੇਗਾ ਨਹੀਂ, ਪਰ ਸੱਚੇ ਪਾਤਸ਼ਾਹ ਜੀ ਤੁਹਾਡੇ ਵਿੱਚ ਤੇ ਸਮਰੱਥਾ ਹੈ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਇਹਦੀ ਜਾਨ ਦਾ ਬਚਾਅ ਕਰੋ। ਕਹਿੰਦੇ ਨੇ, ਪ੍ਰਭ ਜੀ ਰਾਖੋ ਇਸ ਬਿਨ ਸਾਸ, ਭਾਵ ਕੇ ਬਗੈਰ ਸਾਹਾਂ ਤੋਂ ਵੀ ਸੱਚੇ ਪਾਤਸ਼ਾਹ ਜੀ ਤੁਸੀਂ ਕਿਸੇ ਦੀ ਰੱਖਿਆ ਕਰ ਸਕਦੇ ਹੋ, ਕਿਉਂਕਿ ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ, ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ। ਜੇ ਪ੍ਰਭੂ ਪਾਉਂਦਾ ਹੈ, ਜੇਕਰ ਪ੍ਰਭੂ ਦੀ ਰਜਾ ਹੋਵੇ ਤੇ ਕਿਸੇ ਮਨੁੱਖ ਨੂੰ ਸਾਹਾਂ ਤੋਂ ਬਗੈਰ ਵੀ ਜਿਉਂਦਾ ਰੱਖ ਸਕਦਾ ਹੈ। ਮਨੁੱਖ ਦੇ ਸਾਹ ਮੁੱਕ ਜਾਣ, ਸਾਹ ਰੁਕ ਜਾਣ ਤੇ ਮਨੁੱਖ ਮਰ ਜਾਂਦਾ ਹੈ, ਪਰ ਗੁਰਬਾਣੀ ਕਹਿੰਦੀ ਹੈ ਨਹੀਂ, ਐਸੀ ਕਲਾ ਹੈ ਅਕਾਲ ਪੁਰਖ ਦੇ ਵਿੱਚ ਕਿ ਬਗੈਰ ਸਾਹਾਂ ਤੋਂ ਵੀ ਉਹ ਕਿਸੇ ਨੂੰ ਜਿਉਂਦਿਆਂ ਰੱਖ ਸਕਦਾ। ਹੁਣ ਇਸੇ ਪ੍ਰਕਾਰ ਦੀ ਅਰਜ਼ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਇਹਨਾਂ ਪਰਿਵਾਰਕ ਮੈਂਬਰਾਂ ਨੇ ਕੀਤੀ ਹੈ ਕਿ ਇਨਕਾਰ ਹੋ ਚੁੱਕਾ ਹੈ, ਜਵਾਬ ਮਿਲ ਚੁੱਕਾ ਹੈ, ਵੈਦਾਂ ਤੋਂ ਬਚੇਗਾ ਨਹੀਂ, ਪਰ ਤੁਹਾਡੇ ਵਿੱਚ ਸਮਰੱਥਾ ਹੈ, ਤੁਹਾਡੇ ਵਿੱਚ ਸਾਮਰਥ ਹੈ, ਕਲਾ ਹੈ ਕਿ ਤੁਸੀਂ ਸਾਹਾਂ ਤੋਂ ਬਗੈਰ ਰੱਖ ਸਕਦੇ ਹੋ। ਇਸੇ ਪ੍ਰਕਾਰ ਦੀ ਕਿਰਪਾ ਸੱਚੇ ਪਾਤਸ਼ਾਹ ਜੀ ਹਰਦਿਆਲ ਸਿੰਘ ਦੇ ਉੱਤੇ ਕਰੋ।
ਬਾਲੀ ਜੀਏ ਕਿਮ ਬਿਨ ਪਤਾਰ, ਮੈਲੇ ਪਾਉ ਨਹੀਂ ਅਭੀ ਸੰਗਾਰ।
ਹੁਣ ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਜਿਹੜੀ ਬਾਲੀ ਹੈ, ਜਿਹੜੀ ਔਰਤ ਹੈ, ਉਹ ਨਹੀਂ ਜੀ ਸਕ, ਭਾਵ ਕਿ ਜਿਹੜੀ ਔਰਤ ਹੈ ਆਪਣੇ ਪਤਾਰ ਤੋਂ ਬਗੈਰ, ਆਪਣੇ ਪਤੀ ਤੋਂ ਬਗੈਰ ਵੱਡਾ ਦੁੱਖ ਮਹਿਸੂਸ ਕਰਦੀ ਹੈ। ਇਹ ਵੀ ਹੋ ਸਕਦਾ ਹੈ ਕਿ ਪਤੀ ਦੀ ਮੌਤ ਹੋ ਜਾਵੇ ਤੇ ਘਰਵਾਲੀ ਦਾ ਇੰਨਾ ਨੇ ਹੋਵੇ ਕਿ ਪਤੀ ਦੇ ਵਿਯੋਗ ਦੇ ਨਾਲ ਹੀ ਉਹ ਮਰ ਜਾਵੇ। ਗ੍ਰੰਥਾਕਾਰ ਜੀ ਲਿਖਦੇ ਨੇ, ਮੈਲੇ ਪਾਉ ਨਹੀਂ ਅਭੀ ਸਿੰਗਾਰ। ਇਸ ਤੋਂ ਇਲਾਵਾ ਇਹ ਹੁੰਦਾ ਕਿ ਜਦੋਂ ਔਰਤ ਦਾ ਪਤੀ ਮਰ ਜਾਂਦਾ ਤੇ ਫਿਰ ਉਹ ਮੈਲੇ ਵੇਸ ਦੇ ਵਿੱਚ ਰਹਿੰਦੀ ਹੈ, ਉਹ ਕੋਈ ਵੀ ਸ਼ਿੰਗਾਰ ਨਹੀਂ ਲਾਉਂਦੀ। ਇਸ ਤਰ੍ਹਾਂ ਦੀ ਹਾਲਤ ਉਸ ਔਰਤ ਦੀ ਬਣ ਜਾਂਦੀ।
ਰੋਦਨ ਕਰਤ ਟਿਗ ਸਭ ਤਾਂ ਖੜਿਓ, ਮੇਰੋ ਪਾਲ ਕੋ ਭਾਗ ਹੈ ਸੜਿਓ।
ਹੁਣ ਹਰਦਿਆਲ ਸਿੰਘ ਦਾ ਸਾਰਾ ਪਰਿਵਾਰ ਦੁਖੀ ਹੈ। ਇੱਕ ਪਾਸੇ ਜਿਹੜੀ ਉਹਦੀ ਘਰਵਾਲੀ ਹੈ, ਉਹ ਰੋ ਰਹੀ ਹੈ। ਇਸ ਤੋਂ ਇਲਾਵਾ ਜਿੰਨੇ ਰਿਸ਼ਤੇਦਾਰ ਪਹੁੰਚੇ ਨੇ, ਉਹ ਵੀ ਰੋ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਜਿਹੜਾ ਉਹਦਾ ਸਵਤਾ ਹੈ, ਹਰਦਿਆਲ ਸਿੰਘ ਦਾ ਜਿਹੜਾ ਪਿਤਾ ਹੈ, ਉਹ ਵੀ ਲਾਗੇ ਖਲੋ ਕੇ ਰੋ ਰਿਹਾ ਤੇ ਬਾਰ ਬਾਰ ਉਹ ਕਹਿ ਰਿਹਾ, ਮੇਰੋ ਪਾਲ ਕੋ ਭਾਗ ਹੈ ਸੜਿਓ, ਭਾਵ ਕੇ ਮੇਰੇ ਮੱਥੇ ਦੇ ਲੇਖ ਸੜ ਗਏ ਨੇ। ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਪਿਤਾ ਵਿਰਲਾਪ ਕਰਦਾ।
ਉੱਚੇ ਬਾਹੇ ਕਰਤ ਮਹਿਤਾਰੀ, ਸੁਤ ਪਹਿਲੇ ਪ੍ਰਭ ਮੋਹ ਲਿਓ ਮਾਰੀ।
ਇਸ ਤੋਂ ਇਲਾਵਾ ਹਰਦਿਆਲ ਸਿੰਘ ਦੀ ਜਿਹੜੀ ਮਾਂ ਹੈ, ਉੱਚੀਆਂ ਬਾਹਾਂ ਕਰ ਕਰਕੇ ਉਹ ਵੀ ਰੋਂਦੀ ਹੈ, ਉਹ ਵੀ ਪੁਕਾਰਾਂ ਕਰਦੀ ਹੈ। ਉਹ ਕਹਿੰਦੀ ਹੈ, ਸੁਤ ਪਹਿਲੇ ਪ੍ਰਭ ਮੋਹ ਲਿਓ ਮਾਰੀ, ਹੇ ਪ੍ਰਭੂ, ਇਸ ਤੋਂ ਚੰਗਾ ਇਹ ਹੋਵੇਗਾ ਕਿ ਮੇਰੇ ਪੁੱਤਰ ਤੋਂ ਪਹਿਲਾਂ ਤੂੰ ਮੈਨੂੰ ਮਾਰ ਲੈ, ਮੈਂ ਮਰ ਜਾਵਾਂ ਇਸ ਤੋਂ ਪਹਿਲਾਂ ਕਿ ਮੇਰਾ ਪੁੱਤਰ ਮਰੇ।
ਪਾੜਿਓ ਬੇਹੋਸ਼ ਸਿੰਘ ਹਰੀ ਦਿਆਲ, ਟਿਗ ਆਇਓ ਕਾ ਨਾ ਹੈ ਖਿਆਲ।
ਤੇ ਹਰਦਿਆਲ ਸਿੰਘ ਕਵੀ ਜੀ ਲਿਖਦੇ ਨੇ ਕਿ ਬੇਹੋਸ਼ ਪਿਆ ਹੋਇਆ, ਉਹਨੂੰ ਕੋਈ ਸੁਰਤ ਨਹੀਂ ਹੈ। ਟਿਗ ਆਇਓ ਕਾ ਨਹੀਂ ਖਿਆਲ, ਉਹ ਇੰਨੀ ਬੇਹੋਸ਼ੀ ਦੀ ਹਾਲਤ ਦੇ ਵਿਚ ਹੈ ਕਿ ਉਸ ਹਰਦਿਆਲ ਸਿੰਘ ਨੂੰ ਨਹੀਂ ਪਤਾ ਲੱਗਦਾ ਕਿ ਕੌਣ ਆ ਰਿਹਾ ਤੇ ਕੌਣ ਜਾ ਰਿਹਾ।
ਜਾਮਣੀ ਇੱਕ ਜਾਮ ਦੋਏ ਬੀਤੇ, ਦੂਸਰ ਨਿਸ ਆਈ ਪੈ ਪੀਤੇ।
ਕਵੀ ਜੀ ਲਿਖਦੇ ਨੇ ਕਿ ਜਾਮਣੀ ਏਕ ਪਾਵ ਕੇ ਇੱਕ ਰਾਤ ਇਸੇ ਤਰ੍ਹਾਂ ਬਤੀਤ ਹੋਈ, ਦੋ ਦਿਨ ਇਸੇ ਪੀੜਾ ਦੇ ਵਿਚ ਬਤੀਤ ਹੋ ਗਏ, ਦੂਸਰ ਨਿਸ ਆਈ ਪਈ ਪੀਤੇ। ਤੇ ਕਵੀ ਜੀ ਲਿਖਦੇ ਨੇ ਕਿ ਦੂਜੀ ਜਿਹੜੀ ਰਾਤ ਆਈ ਹੈ ਉਹ ਬੜੀ ਭੈ ਪੀਤ ਕਰਨ ਵਾਲੀ ਹੈ, ਬੜੀ ਡਰਾਉਣੀ।
ਬੋਲ ਪਿਆਰੇ ਕੱਛ ਤੋਂ ਬੋਲ, ਕਹੇ ਅਰ ਦਾਂਗਣੀ ਆਏ ਕਰ ਕੋਲ।
ਹਰਦਿਆਲ ਸਿੰਘ ਬੇਹੋਸ਼ੀ ਦੀ ਹਾਲਤ ਦੇ ਵਿਚ ਹੈ, ਉਹਨੂੰ ਕੁਝ ਪਤਾ ਨਹੀਂ ਲੱਗ ਰਿਹਾ, ਕਿਉਂ ਕੌਣ ਆਉਂਦਾ ਹੈ, ਕੌਣ ਜਾਂਦਾ ਹੈ, ਕੌਣ ਮੈਨੂੰ ਬੁਲਾਉਂਦਾ ਹੈ। ਕਵੀ ਜੀ ਲਿਖਦੇ ਨੇ ਕਿ ਅੱਧੀ ਰਾਤ ਜਦੋਂ ਬਤੀਤ ਹੋ ਗਈ ਤੇ ਫਿਰ ਕਵੀ ਜੀ ਲਿਖਦੇ ਨੇ ਕਿ ਲਾਗੇ ਆ ਕੇ ਪਿਆਰ ਦੇ ਨਾਲ ਹਰਦਿਆਲ ਸਿੰਘ ਦੀ ਘਰਵਾਲੀ ਕਹਿੰਦੀ ਹੈ ਕਿ ਪਤੀ ਜੀ ਕੁਝ ਤੇ ਬੋਲੋ। ਇਸ ਤਰ੍ਹਾਂ ਆਣ ਕੇ ਉਹਨੇ ਆਖੇ,
ਅਰਧ ਜਾਮਣੀ ਭਈ ਬਤੀਤ, ਪੱਛਾ ਰਾਤ ਪਈ ਆਇਓ ਮੀਤ।
ਪਰ ਹਰਦਿਆਲ ਸਿੰਘ ਨੂੰ ਸੁਰਤ ਨਹੀਂ ਸੀ, ਇਸ ਕਰਕੇ ਉਹ ਬੋਲਿਆ ਨਾ, ਰਤਾ ਵੀ ਨਾ ਬੋਲਿਆ। ਕਵੀ ਜੀ ਲਿਖਦੇ ਨੇ ਕਿ ਅੱਧੀ ਰਾਤ ਜਦੋਂ ਬਤੀਤ ਹੋ ਗਈ, ਜਦੋਂ ਪਿੱਛਾ ਰਾਤ ਹੋ ਗਈ, ਜਿਹਨੂੰ ਆਪਾਂ ਅੰਮ੍ਰਿਤ ਵੇਲਾ ਕਹਿੰਦੇ ਹਾਂ। ਕਵੀ ਜੀ ਲਿਖਦੇ ਨੇ ਕਿ ਜਦੋਂ ਅੰਮ੍ਰਿਤ ਵੇਲਾ ਹੋਇਆ ਫਿਰ ਕਹਿੰਦੇ ਨੇ ਭਈ ਪੱਛਾ ਰਾਤ ਪਈ ਆਇਓ ਮੀਤ। ਜਿਹੜੇ ਮੀਤ ਨੂੰ, ਜਿਹੜੇ ਸਤਿਗੁਰੂ ਨੂੰ ਧਿਆਇਆ ਸੀ, ਜਿਹਨੂੰ ਯਾਦ ਕੀਤਾ ਸੀ, ਜਿਹਦੇ ਚਰਨਾਂ ਦੇ ਵਿੱਚ ਅਰਜ ਕੀਤੀ ਸੀ, ਫਿਰ ਉਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਆਣ ਪਹੁੰਚੇ ਨੇ। ਗ੍ਰੰਥਾਕਾਰ ਜੀ ਲਿਖਦੇ ਨੇ ਹੋਰ ਕਿਸੇ ਨੂੰ ਦਰਸ਼ਨ ਨਹੀਂ ਹੋਇਆ, ਸਿਰਫ ਸਤਿਗੁਰੂ ਪ੍ਰਤਾਪ ਸਿੰਘ ਦਾ ਦਰਸ਼ਨ ਹੋਇਆ ਹਰਦਿਆਲ ਸਿੰਘ ਨੂੰ।
ਆਯੂ ਤਹਿ ਕੇ ਕਰ ਲਿਖ ਦੀਨੀ, ਪਾਛਲ ਗਈ ਤੋਹੇ ਦੀਨ ਨਵੀਨੀ।
ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਹਰਦਿਆਲ ਸਿੰਘ ਦੇ ਹੱਥ ਨੂੰ ਫੜਿਆ ਤੇ ਸਤਿਗੁਰੂ ਪ੍ਰਤਾਪ ਸਿੰਘ ਨੇ ਆਪਣੇ ਹਸਤ ਕਮਲ ਦੇ ਨਾਲ ਹਰਦਿਆਲ ਸਿੰਘ ਦੇ ਹੱਥ ਦੇ ਉੱਤੇ ਕੁਝ ਲਿਖ ਦਿੱਤਾ ਤੇ ਸਤਿਗੁਰੂ ਪ੍ਰਤਾਪ ਸਿੰਘ ਨੇ ਵਚਨ ਕੀਤਾ, ਕਹਿੰਦੇ ਨੇ ਪਾਛਲ ਗਈ ਤੋਹੇ ਦੀਨ ਨਵੀਨੀ। ਹਰਦਿਆਲ ਸਿੰਘਾ, ਤੇਰੀ ਜਿਹੜੀ ਪਿਛਲੀ ਉਮਰ ਹੈ, ਜਿਹੜੀ ਤੈਨੂੰ ਵਿਦਾਤਾ ਦੇ ਵੱਲੋਂ ਮਿਲੀ ਸੀ, ਉਹ ਤੇ ਬਤੀਤ ਹੋ ਗਈ ਹੈ, ਉਹ ਤੇ ਮੁੱਕ ਗਈ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਤੈਨੂੰ ਨਵੀਂ ਉਮਰ ਦੇ ਦਿੱਤੀ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਹਰਦਿਆਲ ਸਿੰਘ ਨੂੰ ਕਹਿੰਦੇ ਨੇ ਤੇਰੇ ਹੱਥ ਦੇ ਉੱਤੇ ਅਸੀਂ ਨਵੀਂ ਉਮਰ ਲਿਖ ਦਿੱਤੀ।
ਵੱਡ ਪ੍ਰਤਾਪ ਧੰਨ ਵੱਡ ਪ੍ਰਤਾਪ, ਕਹਿ ਕਰ ਉੱਠਿਓ ਥਾਂ ਚਬ ਆਪ।
ਇਹਨਾਂ ਬਚਨ ਕਰਕੇ ਇਸ ਤਰ੍ਹਾਂ ਦੀ ਵਾਰਤਾ ਕਰਕੇ ਸਤਿਗੁਰੂ ਜੀ ਫਿਰ ਅਲੋਪ ਹੋ ਗਏ। ਉਸ ਤੋਂ ਬਾਅਦ ਹਰਦਿਆਲ ਸਿੰਘ ਨੂੰ ਵੀ ਦਰਸ਼ਨ ਨਾ ਹੋਇਆ, ਪਰ ਇੰਨੀ ਕਿਰਪਾ ਹੋ ਗਈ, ਧੰਨ ਸਤਿਗੁਰੂ ਪ੍ਰਤਾਪ ਸਿੰਘ, ਧੰਨ ਸਤਿਗੁਰੂ ਪ੍ਰਤਾਪ ਸਿੰਘ ਕਹਿੰਦਾ ਹੋਇਆ ਉਹ ਝੱਟ ਹੀ ਹਰਦਿਆਲ ਸਿੰਘ ਉੱਠ ਕੇ ਬਹਿ ਗਿਆ, ਜਿਹੜਾ ਕਿ 2-3 ਦਿਨਾਂ ਤੋਂ ਬੇਹੋਸ਼ ਪਿਆ ਸੀ।
ਨਿਜ ਕਰ ਪਤਨੀ ਕੇ ਕਰ ਦਿਓ, ਸਤਵੰਤੀ ਤੇ ਚੁੰਬਣ ਲਿਓ।
ਕਵੀ ਜੀ ਲਿਖਦੇ ਨੇ ਕਿ ਇਕਦਮ ਉੱਠ ਕੇ ਬੈਠ ਗਿਆ, ਆਪਣੇ ਹੱਥ ਨੂੰ ਆਪਣੀ ਘਰਵਾਲੀ ਦੇ ਵਿੱਚ, ਘਰਵਾਲੀ ਦੇ ਹੱਥ ਆਪਣੇ ਹੱਥ ਨੂੰ ਉਸ ਨੇ ਫੜਾਇਆ ਤੇ ਕਵੀ ਜੀ ਲਿਖਦੇ ਨੇ ਉਸ ਵੇਲੇ ਫਿਰ ਆਪਣੀ ਘਰਵਾਲੀ ਨੂੰ ਇਸ ਤਰ੍ਹਾਂ ਕਹਿੰਦਾ ਹੈ ਹਰਦਿਆਲ ਸਿੰਘ,
ਪੇਖ ਅਰਦਾਂ ਗਣੀ ਕਰ ਪਰ ਰੇਖਾ, ਤੋ ਕੋ ਹਿਰਦੈ ਨਹੀਂ ਰਹੇ ਭੁਲੇਖਾ।
ਕਹਿੰਦਾ ਹੈ ਆਪਣੀ ਘਰਵਾਲੀ ਨੂੰ ਹਰਦਿਆਲ ਸਿੰਘ, ਕਹਿੰਦਾ ਕਿ ਦੇਖ ਮੇਰੇ ਹੱਥ ਦੇ ਉੱਤੇ ਰੇਖਾ ਵੇਖ, ਤਾਂ ਕਿ ਤੇਰੇ ਮਨ ਦੇ ਵਿੱਚ ਜਾਂ ਹੋਰ ਕਿਸੇ ਦੇ ਮਨ ਦੇ ਵਿੱਚ ਕੋਈ ਭੁਲੇਖਾ ਨਾ ਰਵੇ।
ਨਿਜ ਕਰ ਸੋ ਪ੍ਰਭ ਟੁੱਟੀ ਗੰਢੀ, ਹੁਣ ਨਹੀਂ ਦਿਓ ਤੋ ਕੋ ਰੰਡੀ।
ਹਰਦਿਆਲ ਸਿੰਘ ਕਹਿੰਦਾ ਆਪਣੀ ਘਰਵਾਲੀ ਨੂੰ ਕਿ ਦੇਖ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ मेरी टुटी उमर नू गण दिता है, मैनू नवी उमर दे दिती है। हुण नहीं दियो तोको रंडी, पाव के तेनू रंडी नहीं हुण दिता। सतगुरु प्रताप सिंह ने ऐसी कृपा कीती।
गिली स्याही तेह कर लागी, वड प्रताप मोहकीन सुभागी।
हरदयाल सिंह कहिंदा देख मेरे हाथ दे उते सतगुरा ने उमर लिख दिती है। ग्रंथाकार जी लिखते ने कि उहदी घरवाली ने जदों हाथ ला के देखिया ते इस तरह लगदा सी कि जिवें हुणे हुणे लिखिया गया होवे कुछ हाथ दे उते, पर पता नहीं लगदा ए की लिखिया है। पर स्याही दे नाल उहदा हाथ लिबड़ गया, गिली स्याही दे नाल। वड प्रताप मोहकीन सुभागी। ते कवि जी लिखते ने कि फिर कहन लगी हरदयाल सिंह दी घरवाली के वड्डे प्रताप वाले ने सतगुरु प्रताप सिंह सच्चे पातशाह जी ने मैनू भागां वाली बना दिता।
बांद व्याद पै खुश सब ही, महतारी ओ सब ताय मग ही।
ग्रंथाकार जी लिखते ने कि जदों इस प्रकार दे नाल हरदयाल सिंह राजी हो गया, जदों ठीक हो गया ते जिन्ने भी रिश्तेदार सन ओ सारे दे सारे बड़े खुश होए ने। इस तों अलावा हरदयाल सिंह दी मां ते उहदा पिता भी बहुत उमगे पाव के खुशी उहनां दे मन दे विच उमग पई।
रामपुरी सत गुर अस करी, जिमन जग्राह छडायो करी।
ग्रंथाकार गुरबख्श सिंह रामपुरी जी बयान करदे ने कि सतगुरु प्रताप सिंह सच्चे पातशाह जी ने ऐसी कृपा कीती, कहिंदे ने जिम निज ग्राह छुड़ायो करी, इस तरह कृपा कीती। कवि जी प्रमाण देंदे ने कि जिस तरह ग्राह नू, जिस तरह के करी नू छुड़ाया सी ग्राह दे कोलों। करी आख्या जांदा है हाथी नू ते ग्राह आख्या जांदा है तंदुए नू। इह इक पुरातन साखी है। ਬਹੁਤ ਸਾਰੇ ਪ੍ਰਮਾਣ ਇਹਦੇ ਵਾਸਤੇ ਦਿੱਤੇ ਜਾਂਦੇ ਨੇ। ਗੁਰਬਾਣੀ ਦੇ ਵਿੱਚ ਬਹੁਤ ਸਾਰਾ ਜ਼ਿਕਰ ਆਉਂਦਾ ਹੈ। ਕਿਸੇ ਵੀ ਰੱਖਿਆ ਦੀ ਗੱਲ ਹੋਵੇ ਕਿ ਭਗਵਾਨ ਨੇ ਰੱਖਿਆ ਕੀਤੀ ਤੇ ਗਜ ਗ੍ਰਾਹ ਦਾ ਪ੍ਰਮਾਣ ਦਿੱਤਾ ਜਾਂਦਾ ਹੈ। ਮੈਂ 2 ਮਿੰਟਾਂ ਦੇ ਵਾਸਤੇ ਸਾਖੀ ਦਾ ਬਿਆਨ ਕਰਾਂਗਾ। ਕੋਈ ਲੰਮੀ ਚੌੜੀ ਸਾਖੀ ਨਹੀਂ, ਬਹੁਤ ਛੋਟੀ ਸਾਖੀ ਹੈ। ਸਾਖੀ ਮਹਾਂਭਾਰਤ ਦੇ ਵਿੱਚ ਇਸ ਤਰ੍ਹਾਂ ਆਉਂਦੀ ਹੈ ਕਿ ਹੋਤਾ ਤੇ ਬ੍ਰਹਮਾ 2 ਸਕੇ ਭਰਾ ਸਨ, ਇੱਕ ਜੰਗਲ ਦੇ ਵਿੱਚ ਇਕੱਠੇ ਤਪ ਕਰਦੇ ਸਨ ਤੇ ਜਦੋਂ ਭੀਖ ਮੰਗਣ ਦਾ ਵਾਸਤੇ ਭਿੱਖਿਆ ਮੰਗਣ ਦੇ ਵਾਸਤੇ ਜਾਂਦੇ ਸਨ ਤਾਂ ਵੀ ਇਕੱਠੇ ਜਾਂਦੇ ਸਨ। ਇਸ ਤੇ ਇਸੇ ਤਰ੍ਹਾਂ ਕਾਫੀ ਸਮਾਂ ਬਤੀਤ ਹੋਇਆ। ਇੱਕ ਸਮੇਂ ਭਿਕਸ਼ਾ ਮੰਗਣ ਦੇ ਵਾਸਤੇ ਦੋਵੇਂ ਭਰਾ ਗਏ ਤੇ ਜਿਹੜਾ ਭਿਕਸ਼ਾ ਦਾ ਦਾਨ ਕਰਨ ਵਾਲਾ ਦਾਤਾ ਸੀ ਉਹਨੇ ਹੋਤੇ ਦੀ ਝੋਲੀ ਦੇ ਵਿੱਚ ਜ਼ਿਆਦੀ ਭਿਕਸ਼ਾ ਪਾ ਦਿੱਤੀ ਤੇ ਬ੍ਰਹਮਾ ਦੇ ਪਾਤਰ ਦੇ ਵਿੱਚ ਘੱਟ ਭਿਕਸ਼ਾ ਪਾਈ। ਜਦੋਂ ਵਾਪਸ ਮੁੜੇ ਤੇ ਬ੍ਰਹਮਾ ਨੇ ਸੋਚਿਆ ਕਿ ਮੇਰੇ ਭਰਾ ਦੇ ਪਾਤਰ ਦੇ ਵਿੱਚ ਭਿਕਸ਼ਾ ਜ਼ਿਆਦੀ ਹੈ, ਮੇਰੇ ਕੋਲ ਥੋੜੀ ਹੈ। ਉਹਨੇ ਝੱਟ ਹੀ ਦੋਵਾਂ ਭਿਕਸ਼ਾ ਨੂੰ ਰਲਾ ਦਿੱਤਾ। ਦੋਵਾਂ ਨੂੰ ਰਲਾ ਕੇ 2 ਢੇਰੀਆਂ ਬਣਾ ਦਿੱਤੀਆਂ ਬ੍ਰਹਮਾ ਨੇ ਤੇ ਆਪਣੇ ਭਰਾ ਹੋਤਾ ਨੂੰ ਕਹਿਣ ਲੱਗਾ, ਇੱਕ ਢੇਰੀ ਤੇਰੀ ਹੈ, ਇੱਕ ਮੇਰੀ ਹੈ, ਤੂੰ ਆਪਣੀ ਜਿਹੜੀ ਚੰਗੀ ਚਾਹੁੰਦਾ ਚੁੱਕ ਲੈ। ਹੋਤਾ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਮੈਨੂੰ ਭਿਕਸ਼ਾ ਜ਼ਿਆਦੀ ਮਿਲੀ ਹੈ। ਉਹ ਬ੍ਰਹਮਾ ਨੂੰ ਕਹਿਣ ਲੱਗਾ, ਤੂੰ ਬੇਈਮਾਨੀ ਕੀਤੀ ਹੈ, ਤੂੰ ਮੇਰੇ ਨਾਲ ਧੋਖਾ ਕੀਤਾ ਹੈ। ਮੇਰੀ ਭਿਕਸ਼ਾ ਜ਼ਿਆਦੀ ਸੀ, ਤੇਰੀ ਥੋੜੀ ਸੀ, ਤੇ ਤੂੰ ਰਲਾ ਕੇ ਇਕੱਠੀਆਂ ਕਰਕੇ ਹੁਣ 2 ਹਿੱਸੇ ਬਣਾ ਦਿੱਤੇ ਨੇ, ਤੂੰ ਮੇਰੇ ਨਾਲ ਬੇਈਮਾਨੀ ਕੀਤੀ। ਤੇ ਉਸ ਵੇਲੇ ਜਿਹੜਾ ਬ੍ਰਹਮਾ ਸੀ ਉਹ ਕਹਿਣ ਲੱਗਾ ਕਿ ਮੈਂ ਬੇਈਮਾਨੀ ਨਹੀਂ ਕੀਤੀ, ਜਿਹੜਾ ਤੂੰ ਮੈਨੂੰ ਇਸ ਤਰ੍ਹਾਂ ਬੋਲਿਆ ਮੈਂ ਤੈਨੂੰ ਸਰਾਪ ਦਿੰਦਾ ਕਿ ਤੂੰ ਅਗਲੇ ਜਨਮ ਦੇ ਵਿੱਚ ਗੰਡਕ ਨਦੀ ਦੇ ਵਿੱਚ ਜਿਹੜਾ ਤੰਦੂਆ ਹੈ ਉਹ ਬਣ ਕੇ ਵਿਚਰੇਗਾ। ਤਪ ਦਾ ਪ੍ਰਭਾਵ ਸੀ, ਦੋਵਾਂ ਦੇ ਵਿੱਚ ਸੱਤਿਆ ਸੀ, ਸ਼ਕਤੀ ਸੀ। ਬ੍ਰਹਮਾ ਨੇ ਗੁੱਸੇ ਦੇ ਨਾਲ ਕਹਿ ਦਿੱਤਾ ਕਿ ਤੂੰ ਤੰਦੂਆ ਬਣੇਗਾ ਗੰਡਕ ਨਦੀ ਦੇ ਵਿੱਚ ਅਗਲੇ ਜਨਮ ਦੇ ਵਿੱਚ, ਤੂੰ ਮੇਰੇ ਅੱਗੋਂ ਇਸ ਤਰ੍ਹਾਂ ਬੋਲਿਆ। ਬ੍ਰਹਮਾ ਨੇ ਕਹਿ ਦਿੱਤਾ, ਦਰਅਸਲ ਹੈ ਤੇ ਬ੍ਰਹਮਾ ਦੀ ਗਲਤੀ ਸੀ, ਪਰ ਫਿਰ ਵੀ ਉਹਨੇ ਉਹਨੂੰ ਸਰਾਪ ਦੇ ਦਿੱਤਾ। ਫਿਰ ਜਿਹੜਾ ਹੋਤਾ ਸੀ ਉਹ ਕਹਿਣ ਲੱਗਾ ਕਿ ਮੈਂ ਸੱਚਾ ਹਾਂ, ਤੂੰ ਮੇਰੇ ਤੇ ਜਾਣ ਬੁੱਝ ਕੇ ਐਸਾ ਇਲਜ਼ਾਮ ਲਾਇਆ ਕਿ ਮੈਂ ਤੇਰਾ ਨਿਰਾਦਰ ਕੀਤਾ, ਤੇਰੇ ਅੱਗੋਂ ਬੋਲਿਆ, ਮੈਂ ਵੀ ਤੈਨੂੰ ਸਰਾਪ ਦਿੰਦਾ ਕਿ ਤੂੰ ਵੀ ਅਗਲੇ ਜਨਮ ਦੇ ਵਿੱਚ ਹਾਥੀ ਬਣੇਗਾ, ਤੇ ਮੈਂ ਇਹ ਵੀ ਤੈਨੂੰ ਕਹਿਣਾ ਕਿ ਮੇਰੇ ਹੱਥੋਂ ਤੇਰੀ ਮੌਤ ਹੋਵੇਗੀ, ਮੈਂ ਬਦਲਾ ਦੂਸਰੇ ਜਨਮ ਦੇ ਵਿੱਚ ਤੇਰੇ ਕੋਲੋਂ ਲਵਾਂਗਾ। ਐਸਾ ਇੱਕ ਦੂਜੇ ਨੂੰ ਦੋਵਾਂ ਨੇ ਸਰਾਪ ਦੇ ਦਿੱਤਾ। अगले जन्म दे विच ब्रह्मा नूं हाथी दा स्वरूप मिलिया ते जिहड़ा ओ होता सी ओ फिर दिते हुए ब्रह्मा दे श्राप दे अनुसार गंडक नदी दे विच तंदुआ बनिया। इतिहास दे विच ऐसा लिखिया है कि जिहड़ा हाथी सी जिहड़ा ब्रह्मा हाथी बनिया सी ओ बहुत वड्डा हाथी बनिया, बड़ा बलशाली सी, पूरे हाथियां दे उत्ते उहदा राज सी। काफी समा इसे तरह बतीत हो गया। एक समय बहुते सारे हाथियां दे वड्डे झुंड दे नाल इह जिहड़ा करी सी इह जिहड़ा गजपत सी जिहड़ा हाथी सी ब्रह्मा इह गंडक नदी तों पाणी पीण दे गंडक नदी ते पाणी पीण दे वास्ते नदी दे किनारे पहुंचा। इहने जदों पाणी पीणा शुरू कीता ते पहलां ही होता जिहड़ा कि तंदुआ बणिया होया सी इंतजार दे विच सी इहने लत्त तों फड़ लिया ते पानी दे विच उन्नू खिचना शुरू कीता ते ब्रह्मा नूं भी फिर सोझी आ गई पिछले जन्म दी कि मेरा भरा है जिन्हों मैं श्राप दिता है वह हुण मैनू खिच के लिजा के मार देवेगा। इतिहास दे विच ऐसा जिक्र आउंदा है कि हजार साल दोवां दी जद्दोजहद चली रही वह अंदर नूं खिचदा है बलशाली हाथी सी अपने आप का बचा करन वास्ते यह बाहर नूं खिचदा है। हुण हाथी किन्ना चिर तक उदों तों बच सकदा सी हाथी दी खुराक पानी तो बाहर ते तंदुए दी पूरी खुराक पानी दे विच इस करके कवि जी लिखदे माफ करना इतिहास दे विच लिखया है कि लम्मा समा युद्ध होण तो बाद आखिरकार उजरा ग्रास माफ करना उजरा हाथी सी इन्ना ज्यादा कमजोर हो गया कि उन्नू ज्यादा तो ज्यादा तंदुए ने थले खिचया एक तिल मात्र जेड़ी सुंड सी वह पानी तो बाहर रह गई जे ओ भी डुब जांदी ते विचे ही ले जा के उन्हें मर जाना सी। ते फिर विद्वान कहिंदे ने कि ओ सवेले जदों सिर्फ तिल मात्र सुंड बाहर सी जिहदे नाल ओ साह लै रहा सी उदों फिर उन्हें भगवान नूं याद कीता कि भगवान मेरी रख्या कर। फिर उस वेले भगवान ने रख्या कीती भगवान जी प्रगट होए अपने सुदर्शन चक्कर दे नाल तंदुए दीआं तारां नूं लत्तां नूं कट्टिया ते उस हाथी दी करी दी रख्या कीती। गुरबाणी दे विच बहुत सारे प्रमाण ने। गुरबाणी दे विच लिखिआ है जब ही सरन गही किरपा निध गज ग्राह ते छूटा पाप के जदों करना हुई जदों शरण भगवान दी फड़ी हाथी ने ते फिर उहदे ते करना हो गई दया हो गई गज ग्राह ते छूटा जिहड़ा गज सी जिहड़ा हाथी सी ओह ग्रह प्रमाण आउंदा है गज को त्रास मिट्यो जिह सिमरत तुम काहे बिसरावो अपने मन नूं संबोधन करके आख्या गया है त्रास डर मिट गया है जिस भगवान दा सिमरन करन दे नाल हे मना तुम काहे बिसरावो उस नाम नूं उस भगवान नूं हे मना तू क्यों भलाउना है। इस तों अगे सतगुरु अर्जन देव सच्चे पातशाह जी अपने गुरबाणी दे विच बचन लिखदे ने ਉਹ ਲਿਖਦੇ ਨੇ ਏਕ ਨਿਮਖ ਮਨ ਮਾਹ ਅਰਾਧਿਓ ਗਜਪਤ ਪਾਰ ਉਤਾਰੇ ਇੱਕ ਨਿਮਖ ਮਾਤਰ ਉਹਨੇ ਅਰਾਧਨਾ ਕੀਤੀ ਭਗਵਾਨ ਦੀ ਗਜ ਨੇ ਤੇ ਫਿਰ ਉਹਦਾ ਪਾਰ ਉਤਾਰਾ ਹੋ ਗਿਆ ਉਹਦਾ ਬਚਾਅ ਹੋ ਗਿਆ। ਇੱਕ ਜਗ੍ਹਾ ਦੇ ਉੱਤੇ ਹੋਰ ਪਾਠ ਆਉਂਦਾ ਹੈ ਗਜ ਕੀ ਤਰਾਸ ਮਿੱਟੀ ਛਿਨ ਹੂੰ ਮੈਂ ਜਬ ਹੀ ਰਾਮ ਬਖਾਨੂ ਜਦੋਂ ਰਾਮ ਨੂੰ ਜਦੋਂ ਭਗਵਾਨ ਨੂੰ ਯਾਦ ਕੀਤਾ ਤੇ ਗਜ ਦੀ ਉਸ ਹਾਥੀ ਦੀ ਤਰਾਸ ਮਿਟ ਗਈ ਉਹਦਾ ਡਰ ਮੁੱਕ ਗਿਆ। ਫਿਰ ਅਖੀਰ ਦੇ ਉੱਤੇ ਕੀ ਹੋਇਆ ਲਿਖਦੇ ਨੇ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਕਰ ਧਰੇ ਚੱਕਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਣ ਉਵਾਰੀਏ ਲੈ। ਫਿਰ ਭਗਵਾਨ ਚੱਕਰ ਲੈ ਕੇ ਸੁਦਰਸ਼ਨ ਚੱਕਰ ਲੈ ਕੇ ਬੈਕੁੰਠਾਂ ਤੋਂ ਆਏ ਗਜ ਹਸਤੀ ਕੇ ਪ੍ਰਾਣ ਉਵਾਰੀ ਲੈ ਤੇ ਫਿਰ ਉਸ ਗਜ ਦੇ ਉਸ ਹਾਥੀ ਦੇ ਪ੍ਰਾਣਾਂ ਦੀ ਰੱਖਿਆ ਕੀਤੀ ਉਹਦਾ ਆਧਾਰ ਕੀਤਾ ਆਪਣੇ ਸੁਦਰਸ਼ਨ ਚੱਕਰ ਦੇ ਨਾਲ ਤੰਦੂਏ ਦੀਆਂ ਤਾਰਾਂ ਨੂੰ ਕੱਟ ਕੇ ਉਹਨੂੰ ਮੁਕਤ ਕਰ ਦਿੱਤਾ। ਹੁਣ ਗ੍ਰੰਥਾਕਾਰ ਰਾਮਪੁਰੀ ਜੀ ਪ੍ਰਮਾਣ ਦੇ ਰਹੇ ਨੇ ਕਿ ਜਿਸ ਤਰ੍ਹਾਂ ਉਸ ਹਾਥੀ ਦੀ ਭਗਵਾਨ ਨੇ ਰੱਖਿਆ ਕੀਤੀ ਕਿ ਮੌਤ ਦੇ ਮੂੰਹ ਦੇ ਵਿੱਚੋਂ ਉਹਨੂੰ ਕੱਢ ਲਿਆ ਇਸੇ ਪ੍ਰਕਾਰ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਹਰਦਿਆਲ ਸਿੰਘ ਨੂੰ ਵੀ ਮੌਤ ਦੇ ਮੂੰਹ ਦੇ ਵਿੱਚੋਂ ਕੱਢ ਲਿਆ ਜਿਹੜਾ ਕਿ ਮੌਤ ਦੇ ਮੂੰਹ ਪਿਆ ਹੋਇਆ ਸੀ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਜੀ ਆਪਣੀ ਸਾਖੀ ਦੀ ਸਮਾਪਤੀ ਕਰਦੇ ਨੇ। ਦੂਜੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਅਗਲੇ ਇਤਿਹਾਸ ਦੇ ਵਿੱਚ ਜਿਹੜੀ ਅਗਲੀ ਸਾਖੀ ਦਾ ਪ੍ਰਾਰੰਭ ਕਰਨਗੇ ਗ੍ਰੰਥਾਕਾਰ ਜੀ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਉਹ ਸਾਖੀ ਦਾ ਬਖਾਣ ਕਰਾਂਗਾ। ਸੋ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। हे अचोते हे पार ब्रह्म अविनाशी अगनास हे पूरन हे सर्व मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है पी होवन हार हे संता के सदा संग निधाराया धार हे ठाकुर हो दास रो मैं निर्गुण गुण नहीं कोय नानक दीजै नाम दान राखो ही है परोय जाही कुल ते प्रगट होय ताही कुल को नाम पुन द्वादस गोरिंड कौ मेरी है परनाम।